दंडौत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी एक अहंकारी पंडित दा जेड़ा के सतगुरु हर कृष्ण सच्चे पातशाह जी दे डेरे नू लगा जान के उत्थे पहुंचा है सतगुरां दे डेरे दे लागे सतगुरां दे सिख तों सतगुरां दे बारे पुछया ते अगों पंडित कहिंदा है कि भगवान कृष्ण जी एक महान होए ने जिन्हां नूं सारी दुनिया जानदी है जिहड़े कि परमेश्वर दा अवतार सन। कल इत्थे ते कथा पहुंची सी अज इत्थों अगे मैं प्रारंभ करदा हां। तिन ते पीन जनाम बडेरा श्री हर कृष्ण रखाए बखेरा। ग्रंथाकार भाई संतोख सिंह जी लिखदे ने कि उस सतगुरां दे सिख नूं पंडित कहिंदा है कि मैं भगवान कृष्ण दा नाम सुनिया होया जेड़े के दुनिया दे उत्ते अवतार सन ते इन्हां ने भाव के सतगुरां ने उन्हां तों वी वड्डा अपना नाम हर कृष्ण रखाया होया क्योंकि भगवान दा सिर्फ नाम कृष्ण है। इन्हां ने अगे हर शब्द दा प्रयोग कीता है इन्हां ने ते भगवान कृष्ण दे नाम तों ही अपने नाम नूं बहुता ज्यादा वधाया। तेनो करी गीता शुभ ग्रंथ जेह पठ सुन नर चलें सुपंथ। पंडित कहिंदा है कि भगवान कृष्ण ने गीता शुभ जिहड़ा ग्रंथ है उस दी रचना कीती जिस ग्रंथ नूं पढ़न दे करके मनुख सच दे रस्ते ते चलदे। ते सलोक कै अर्थ महाने इन ते सोपे न जाए बखाने। सतगुरां दे सिख नूं पंडित कहिंदा है कि भगवान कृष्ण ने जिहड़ी गीता लिखी है उहदे जिन्ने सलोक ने उन्हां दे विचों किसी एक भी सलोक दा अर्थ तुहाडा गुरु जानदा नहीं होवेगा ते नाम उन्हां तों वी ज्यादा वड्डा वड्या के इस तुहाडे गुरु ने रखे। नाम तरावण अह सुखैन तिनके गुण शुभ किम किस्मैन। पंडित कहिंदा है कि नाम धरा लेना बड़ी सौखी गल है भाव के कृष्ण जी दे वांग नाम भावे इन्हां ने हर कृष्ण रख लिया है पर उन्हां वर्गे भगवान कृष्ण वर्गे जिहड़े गुण ने उह किसे तरीके दे नाल सौखे मिल नहीं सकदे। जे सार थे नाम तरावो कर गीता के अर्थ सुनावो। कहिंदा है कि जेकर तुहाडे गुरु अपने नाम नूं वाकया ही सार्थक करना चाहुंदे ने कर गीता के अर्थ सुनावो ते मैनूं गीता दे अर्थ करके सुनाउण तां मैं मन्नांगा कि इन्हां ने जिहड़ा अपना नाम रखाया है उह सार्थक है। ناہ تکور کہنی نکیرو ہم نہیں مان کہبو تیرو. پنڈت سکھ نو کہندا ہے کہ جے کر ارتھ نہیں کر سکدے تے تیرا اپنے گرو نو ہر کرشن دا جڑا شبد ہے یہ بالکل جھوٹا ہے. میں اس طریقے دے نال کدے بھی اس گل نو پروان نہیں کرانگا. سنت سکھ کے رو توں کھرو میں اب جائے بوجھ بو کرو. جدوں پنڈت نے اس طرح دیاں گلاں کیتیاں اس ویلے سدگراں دا سکھ کہندا ہے کہ پنڈت جی تسیں جرا ایتھے روکے رہو میں سدگراں دے کول جا کے اے کہندا.
گور سمرتھ ہیں سب ہی پانت دے اتر جو بوجھیں بات.
سدگراں دا سکھ کہندا ہے کہ سدگرو جی سمرتھ نے ہر ایک طریقے دے نال او سمرتھ پرش نے دے اتر جو بوجھیں بات جو بھی توں گل پوچھے گا مینوں لگدا ہے کہ سدگرو جی تیری اس گل دا ضرور جواب دین گے.
ایم کے سکھ گئے گور پاس سر نوائے کی نس ارداس.
گرنتھاکار بھائی سنتوکھ سنگھ جی لکھدے نے اس طرح دی گل کردا ہویا سکھ سدگراں دے کول پہنچیا ہے جا کے سدگراں نو سر نوایا تے پھر عرض کیتی.
دج کی کہوت سکل سنائی کھرو یہ کم کہوں بجائی.
پنڈت نے جو کچھ آکھیا سی وہ ساری وارتا سدگراں نو سنائی ہے. سکھ کہندا ہے کہ سچے پاتشاہ پنڈت کہندا ہے کہ نام تے تواڈے گرو نے بھگوان کرشن تو بھی وڈا ہر کرشن رکھایا ہے پر گیتا دے ایک سلوک دا بھی تواڈا گرو ارتھ نہیں کر سکدا. کہندا ہے کھرو اہ کم کہوں بجائی ہے سچے پاتشاہ او باہر برہمن کھڑا ہے کی کہہ کے سمجھاواں یا پھر اس تک دا بھی ارتھ لگ سکدا ہے کہ سمجھاؤ میں اس نوں جا کے کی آکھاں.
مسکاوت سری مکھ تے کہیو بپر شردک سو ہم لہیو.
سن کے مسکرا کے سدگرو ہر کرشن سچے پاتشاہ جی نے بچن کیتا کہ جڑیاں تو گلاں پنڈت دے بارے دسیاں نے اونا گلاں نو سن کے اے من دے وچ وچار آندی ہے کہ پنڈت بہت زیادہ اشردک ہے او دے وچ شردا نہیں.
چہت جی اتر دے بو تاہی کرو حکارن ہمرے پاہی.
سدگرو جی کہندے نے کہ جے کرو اپنے سوال کرنا چاہندا ہے تے اسی او دے سوالاں دا ضرور اتر دیاں گے. سدگرو جی کہندے نے کہ پنڈت نو بلا کے اندر میرے کو لے آؤ.
جم چت چہ تم دیہ بجائی ترکت مہا موڑ کی نیائی.
سدگرو جی کہندے نے کہ جس طرح او دا چت چاہندا ہے اسی طرح اس دے چنت نو اسی جواب دے کے شانت کر دیاں گے.
ترکت مہا موڑ کی نیائی
اس طرح دیاں گلاں کر کے او تکرار بازی کر رہا ہے مورکھاں دے وانگ.
بودھ بلوچن نرمل چار ہوت موتیا دکھ ہنکار.
سدگرو جی کہندے نے کہ جڑی بدھی ہے او اکھاں دے ورگی ہندی ہے جنوں کے اکھاں دے وانگ ہی نرمل ہونا چاہیدا ہے. ہوت موتیا دکھ ہنکار پر کدے کدے ایسا ہوندا ہے کہ بدھی نوں ہنکار روپی موتیا بند دکھ لگ جاندا ہے. سدگرو پرتاپ سنگھ سچے پاتشاہ جی دے اپدیش وچ وی اس طرح دے بچن ہوندے نے کہ سدگرو رام سنگھ سچے پاتشاہ جی نے جڑا ایک حکم نامہ لکھیا جڑا کہ انہوں نے پجاریاں دے وال لکھیا سی اس حکم نامے دے وچ سدگرو رام سنگھ سچے پاتشاہ جی نے بچن کیتا کہ انہاں پجاریاں دیاں جڑیاں اکھاں نے انہاں نوں موتیا بندا روگ لگ گیا اس کر کے صحیح صحیح پچھان نہیں سکدے کیونکہ جنہاں دی اکھاں دے وچ موتیا اتر جاندا ہے انہاں نوں دسدا نہیں پر اکھاں ویکھن دے واسطے بڑیاں سوہنیاں لگدیاں نے. اس جگہ دے اتے سدگرو ہر کرشن سچے پاتشاہ جی کہندے نے اے جڑا پنڈت ہے اے دی اکھاں تے لگدا ہے کہ موتیا بند ہے اور موتیا بند ہے ہنکار دا جڑا کہ بدھی نوں چنگے طریقے دے نال
विचार नहीं दिंदा। अपने आप को लखन बेसाल इही अंध होवन सब काल। अपने आप नो सारयां तो वड्डा ते विशाल समझना इही इस मोतिया बिंदा अन्ना कारण है। इसे तरीके दे नाल ओ अन्नी बुद्धि दे नाल वेखदा है। दृष्ट न आवै शुभ गुण ब्रिंद मग प्रग मिलन सो दूर बिलंद। सतगुरु हरकृष्ण सच्चे पातशाह जी कहंदे ने ऐसे मनुखां नूं दृष्टि नहीं आउंदा भाव के कुछ देख नहीं सकदे। शुभ गुण ब्रिंद चंगे गुणा नूं इह कदे देख नहीं सकदे। मग प्रभ मिलन सो दूर बिलंद जिहड़ा प्रभु दा मार्ग है जिहड़ा के परमेश्वर तक लिजांदा है मनुख नूं अपने उत्ते चला के प्रभु दे तक ओ रस्ता इहदे तों बहुत दूर है। ए दुख हतन बैद सत गुर है औखद बाक बसाए जे उर है। सतगुरु सच्चे पातशाह जी कहंदे ने ऐसे जेड़े रोगी हुंदे ने उन्हां दे दुख नूं दूर करन दे वास्ते सतगुरु उन्हां दा वैद हुंदा है। औषध बाक बसाए जी उर में सतगुरु अपने वाकां रूपी अपने उपदेशां रूपी जेड़ी औषधि है जेड़ी दवाई है ओ ऐसे मनुखां नूं दिंदा है। पर जेकर उस औषधि नूं वसा लैण अपने हिरदे दे विच तां ओ राजी हो जांदे। बिपर जाति और विद्या मद है यां ते अधिक अंध दोए गद है। सतगुरु जी कहंदे ने कि इक ते पंडित जात अपनी नूं ओ उच्चा समझदा है दूसरा ओ विद्यावान है इस करके विद्या दा भी उसदे मन दे विच हंकार है। कहन तो पावे कि विद्या दे हंकार दे करके ते अपने जाति दे अभिमान दे करके ओ दोवां तरीकियां दे नाल अन्ना है। सो इस को दुख हतें बुलावो सिखी उपकार करत बिद तावो। इस करके सतगुरु जी कहंदे ने कि उस नूं मेरे कोल बुला ताकि असीं उस दे दुख नूं दूर कर सकीए। सिखी उपकार करत बिद तावो भाव के तुसी प्रगट करया करदे हो कि सिख सदा उपकार करदे हन। जाओ लियाओ उस नूं उसदा दुख दूर करिए ते तुहाडा भी उपकार होवे क्योंकि दुनिया दे विच इह गल प्रचलित है कि सिख उपकार करदे ने। सतगुरु जी कहंदे ने बुला असीं उहदे दुख नूं दूर करिए ते तेरा इह उपकार होवेगा। सुन कर गयो बिपर सो पाखा गुर टिग चलो बूझ अभी लाखा। सतगुरां दे हुक्म नूं मन के सिख द्वारा पंडित दे कोल पहुंचया है। आण के पंडित नूं कहण लगा कि चलो सतगुरु जी तुहानूं बुला रहे ने जो तुहाडे मन दे विच आउंदा है ओ सतगुरां नूं जाके सवाल करो। सब तुज कहबो जाए सुनायो सुन श्री प्रभ ने निकट बुलायो। पंडित जी जो तुसी मैनू आख्या सी मैं जाके सतगुरां नूं उसे तरह सुना दिता है हुण सतगुरु जी तेनू अपने कोल बुला रहे ने। इम सुन बिपर चौंप कर चाला संसै प्रश्न विचार बेसाला। कवि जी लिखदे ने कि गल नूं सुन के पंडित दे मन दे विच चौंप वधी है उत्साह वधिया है संसै प्रश्न विचार बेसाला नाले ते अंदर वड़दा जांदा है ते नाले जिहड़े संस्या वाले प्रश्न है ना उन्हां दी विचार करदा है कि मैं आ जिहड़े सवाल ने ना ओह सतगुरां नूं जाके पुछने ने। गर्भत बैठो जाए नजीका पिख बोले सोडी कुल टीका। हंकार दा भरिया होया सतगुरां दे लागे जाके पंडित बैठ गया। पिख बोले सोडी कुल टीका पंडित नूं देख के सतगुरु हरकृष्ण सच्चे पातशाह जी जेडे के सोडियां दे कुल दे इक तिलक मात्र ने ओ इस तरह बोले कहंदे ने कौ दिजबर क्या बूझबो चह बिदत बतावो जिम चित अह। सतगुरु जी कहंदे ने पंडित जी की पुछना चाहुंदे हो प्रगट रूप दे विच साडे सामने सवाल करो जो तुहाडे चित दे विच आउंदा है। दिज तब कहियो कृष्ण अवतार, हृदय जिनो के ज्ञान उदार।
पंडित कहिंदा कि भगवान कृष्ण जी अवतार होए ने जिन्ना दे हृदय दे विच गूढ़ा ज्ञान सी।
ब्रह्म ज्ञान मैं गीता की नस, जे पठ सुन कै ले सब चीनस।
कहिंदा कि ब्रह्म ज्ञान दी अवस्था दे विच आण के उन्हां ने गीता दी रचना कीती, जिस गीता नूं पढ़ के जां उस नूं सुन के चंगा जरा सच दा मार्ग है ना, ओ लभ जांदा।
तिन नामन ते तुम यद कायो, श्री हर कृष्ण नाम रख वायो।
पंडित कहिंदा कि उन्हां दा नां ते कृष्ण सी, ते तुसी उन्हां दे नाम तों वी अपना जिहड़ा नाम है ओ ज्यादा वधाया है, तुसी अपना नाम हर कृष्ण रखवाया होया।
पुन गादी पर थित अहो, गुरु नाम अपनो जग लहो।
इस तों इलावा तुहाडे सिख इह वी दावा करदे ने कि तुसी गुरु नानक दी गद्दी दे उत्ते स्थिर हो, बैठे होए हो, अपने आप नूं गुरु नाम दे नाल तुसीं सदवांदे हो, प्रगट करदे।
गीता बिखे प्रश्न बड़ मेरे, उत्तर दियो तुम सुने बड़ेरे।
कहिंदा कि गीता दे विचों ही मैं कुछ प्रश्न करांगा, उन्हां प्रश्नां दे तुसीं मैनूं उत्तर दियो, तुम सुने बड़ेरे। पंडित कहिंदा कि तुसीं वड्डे सुनी दे हो, इस करके मेरे प्रश्नां दे उत्तर दियो।
जे श्री कृष्ण बडावन कीन, अर्थ करो सो लेवो चीन।
कहिंदा कि जेड़ी गीता भगवान कृष्ण ने बनाई है ओदे विचों मैं सवाल करांगा, अर्थ करो तो लेवो चीन, मैं जो आखांगा उस श्लोक दे तुसी अर्थ करने ने चंगे तरीके दे नाल।
सार्थ जानो नाम तुम्हारो, नाह तनी की नहीं निहारो।
पंडित सतगुरु नूं कहिंदा कि जेकर तुसी मेरे आखे हुए श्लोकां दा अर्थ कर दिता ते फिर मैं जानांगा कि तुसी अपना जिहड़ा नाम हर कृष्ण रखाया है ओ सार्थक है, जे नहीं दोगे ते फिर ये चंगा नहीं होवेगा।
श्री हर कृष्ण सुनत बच कहियो, बादी बिपर जात को लहियो।
जदों पंडित ने इस तरह दी गल्लां कीतियां, सतगुरु हर कृष्ण सच्चे पातशाह जी कहिंदे ने कि पंडित जिहड़े हुंदे ने इन्हां दी जाति दे विच ही ऐसी खराबी है, ये झगड़ालू हुंदे ने, बहसबाजी करदे ने।
जे कर हम तुझ अर्थ सुनावे, तौ कल्पना अनक उठावे।
सतगुरु जी पंडित नूं कहिंदे ने कि जेकर तेरे आखे हुए श्लोकां दे असीं अर्थ कर भी दित्ते तां वी सतगुरु जी कहिंदे ने पंडिता तेरा शंका नहीं जाणा, तो अनेकां तरह दियां जिहड़ियां कल्पना ने ओह अपने मन दे विच उठाउणियां।
तनी पुरख इह भाग बली है, किनो पढ़ाए भांत भली है।
सतगुरु जी कहिंदे ने जदों असीं जवाब दे दित्ता, तू अपने मन दे विच फिर इस तरह दी दलील उठाएगा कि धनी पुरख ने, अमीर आदमी ने, इन्हां दे भाग वड्डे ने, भागां दे बली ने, किनों पढ़ाए भांत भली है। इस तरीके दे नाल तू सोचेगा कि किसे पंडित नूं अपने कोल सद के इन्हां ने गीता पढ़ी होवेगी, इस करके अर्थां नूं इह जान दे।
प्रथम पठी होए गी किस पास, इम जाने नहीं होए विश्वास।
सतगुरु हर कृष्ण सच्चे पातशाह जी कहिंदे ने तू अपने मन दे विच इह जानेगा कि गीता इन्हां ने पहला ही अर्थां दे समेत किसे तों पढ़ी होई है। इम जाने नहीं होए विश्वास। सतगुरु हर कृष्ण सच्चे पातशाह जी कहिंदे ने पंडित जी तुसी इस तरह समझोगे, इस करके तुहानू साडे आखे होए दा कोई विश्वास नहीं आवे।
यहां ते प्रथम कारिम की जय, आप नगर में जाए पखी जय।
इस करके सतगुरु जी कहिंदे ने कि पहला काम तुसी ये करो
ਕਿ ਤੁਸੀਂ ਨਗਰ ਦੇ ਵਿੱਚ ਚਲੇ ਜਾਓ। ਜੋ ਆ ਪਠਤ ਹੋਏ ਮੂੜ ਬਿਸਾਲਾ, ਤੇਹ ਬੁਲਾਏ ਆਨੋ ਇਸ ਕਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਸਾਰਿਆਂ ਤੋਂ ਜ਼ਿਆਦਾ ਮੂਰਖ ਹੋਵੇ ਤੇ ਜਿਹੜਾ ਬਿਲਕੁਲ ਵੀ ਅਨਪੜ ਹੋਵੇ, ਉਸ ਮਨੁੱਖ ਨੂੰ ਸਾਡੇ ਕੋਲ ਇਸੇ ਵੇਲੇ ਬੁਲਾ ਕੇ ਲਿਆ। ਸੋ ਉੱਤਰ ਦੈ ਹੈ ਤੁਜ ਚਾਹਤ, ਜਿਨ ਬੂਜਣ ਹਿਤ ਨੀਤ ਉਮਾਹਤ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਤੂੰ ਆਦਮੀ ਲੱਭ ਕੇ ਲਿਆਵੇਂਗਾ ਐਸਾ, ਉਹਦੇ ਤੋਂ ਅਸੀਂ ਤੇਰੇ ਸਵਾਲਾਂ ਦੇ ਜਵਾਬ ਦਵਾਵਾਂਗੇ, ਜਿਹੜੇ ਸਵਾਲਾਂ ਨੂੰ ਪੁੱਛਣ ਦਾ ਤੇਰਾ ਚਿੱਤ ਕਰਦਾ। ਸੁਣ ਸਤ ਗੁਰ ਕੇ ਬਾਕ ਰਸੀਲਾ, ਬਿਪਰ ਪਾਇਓ ਮਦ ਤੇ ਕੁਛ ਢੀਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਰਸੀਲੇ ਬਚਨ ਪੰਡਤ ਨੇ ਸੁਣੇ ਤੇ ਫਿਰ ਪੰਡਤ ਆਪਣੇ ਹੰਕਾਰ ਤੋਂ ਥੋੜਾ ਢਿੱਲਾ ਪਿਆ। ਗਇਓ ਨਗਰ ਮੈਂ ਧੀਵਰ ਹੇਰਾ, ਘਰ ਘਰ ਨਿਤ ਜਲ ਟੋਏ ਕਨੇਰਾ। ਕਵੀ ਜੀ ਲਿਖਦੇ ਨੇ ਨਗਰ ਦੇ ਵਿੱਚ ਚਲਾ ਗਿਆ, ਇੱਕ ਝੀਵਰ ਨੂੰ ਉਸਨੇ ਦੇਖਿਆ, ਘਰ ਘਰ ਨਿਤ ਜਲ ਟੋਏ ਕਨੇਰਾ, ਜਿਹੜਾ ਕਿ ਘਰਾਂ ਘਰਾਂ ਦੇ ਵਿੱਚ ਪਾਣੀ ਭਰਿਆ ਕਰਦਾ ਸੀ। ਮਹਾਮੂੜ ਬੋਲਬ ਨਹੀਂ ਜਾਣ, ਪੇਟ ਭਰਨ ਲਓ ਕਾਰਜ ਠਾਨ। ਕਵੀ ਜੀ ਲਿਖਦੇ ਨੇ ਮਹਾਮੂਰਖ ਸੀ, ਉਸ ਨੂੰ ਕੋਈ ਵੀ ਗੱਲ ਚੰਗੇ ਤਰੀਕੇ ਦੇ ਨਾਲ ਕਹਿਣੀ ਨਹੀਂ ਸੀ ਆਉਂਦੀ। ਪੇਟ ਭਰਨ ਲਓ ਕਾਰਜ ਠਾਨ, ਸਿਰਫ ਆਪਣੇ ਪੇਟ ਦੀ ਪੂਰਤੀ ਦੇ ਵਾਸਤੇ ਉਹ ਲੋਕਾਂ ਦੇ ਘਰ ਪਾਣੀ ਦੇ ਕੇ ਆਉਂਦਾ ਸੀ। ਕਾਰੋ ਭਰਨ ਵਸਤ੍ਰ ਤਨ ਫਾਰੇ, ਜਿਨ ਪੜਤੇ ਨਰ ਨਹੀਂ ਨਿਹਾਰੇ। ਕਵੀ ਜੀ ਲਿਖਦੇ ਨੇ ਕਾਲਾ ਸ਼ਾਹ ਉਸਦਾ ਰੰਗ ਸੀ, ਜਿਹਦੇ ਸਰੀਰ ਦੇ ਉੱਤੇ ਪਾਟੇ ਪੁਰਾਣੇ ਤੇ ਮੈਲੇ ਕੱਪੜੇ ਪਹਿਨੇ ਹੋਏ ਸਨ, ਜਿਨ ਪੜਤੇ ਨਰ ਨਹੀਂ ਨਿਹਾਰੇ। ਕਵੀ ਜੀ ਲਿਖਦੇ ਨੇ ਆਪ ਤੇ ਉਸਨੇ ਕੀ ਪੜਨਾ ਸੀ, ਐਸਾ ਮਨੁੱਖ ਸੀ ਕਿ ਜਿਨ੍ਹੇ ਕਿਸੇ ਨੂੰ ਪੜਦਿਆਂ ਦੇਖਿਆ ਹੀ ਨਹੀਂ ਸੀ, ਐਸਿਆਂ ਦਾ ਦਰਸ਼ਨ ਹੀ ਨਹੀਂ ਸੀ ਕੀਤਾ ਜਿਹੜੇ ਕੁਝ ਪੜੇ ਹੋਣ।
ਆਪ ਪੜਨ ਤੋਂ ਜਾਣੈ ਕਹਾਂ, ਬਹੁ ਕੇ ਰੂਪ ਮਤ ਮੂਰਖ ਮਹਾਂ।
ਕਵੀ ਜੀ ਲਿਖਦੇ ਨੇ ਐਸਾ ਸੀ ਜਿਨ੍ਹੇ ਕਿ ਆਪ ਤੇ ਪੜਨ ਦੀ ਗੱਲ ਬੜੀ ਦੂਰ ਦੀ ਹੈ, ਜੇ ਕੋਈ ਪੜਦਾ ਹੋਵੇ ਉਹਨੂੰ ਵੀ ਨਹੀਂ ਸੀ ਦੇਖਿਆ। ਕਵੀ ਜੀ ਲਿਖਦੇ ਨੇ ਬਹੁ ਕੇ ਰੂਪ, ਬਹੁਤਾ ਹੀ ਜ਼ਿਆਦਾ ਬੇਢੰਗਾ ਤੇ ਬਦ ਸ਼ਕਲ ਸੀ, ਮਤ ਮੂਰਖ ਮਹਾਂ ਤੇ ਮਤ ਦਾ ਮੋਟਾ ਸੀ, ਬੜਾ ਮੂਰਖ ਸੀ।
ਤੇਹ ਗਹਿ ਬਾਹ ਗਯੋ ਸਮਝਾਈ, ਇਹ ਕਾਰਜ ਮੇਰੋ ਕਰ ਆਈ।
ਪੰਡਿਤ ਨੇ ਉਸ ਝੀਵਰ ਨੂੰ ਉਹਦੀ ਬਾਂਹ ਤੋਂ ਜਾ ਕੇ ਫੜਿਆ ਤੇ ਨਾਲ ਲੈ ਕੇ ਤੁਰ ਪਿਆ ਤੇ ਰਸਤੇ ਦੇ ਵਿੱਚ ਉਹਨੇ ਆਪਣਾ ਕਾਰਜ ਸਮਝਾਇਆ।
ਘਟ ਕਾ ਚਾਰਕ ਮੈਂ ਪੁੰਨ ਆਵੋ, ਆਪਣੋ ਕਾਜ ਕਰਨ ਲੱਗ ਜਾਵੋ।
ਪੰਡਿਤ ਉਸ ਝੀਵਰ ਨੂੰ ਕਹਿੰਦਾ ਕਿ ਚਾਰ ਕੁ ਘੜੀਆਂ ਦਾ ਮੇਰਾ ਕੰਮ ਹੈ, ਇਸ ਕਰਕੇ ਮੇਰੇ ਨਾਲ ਚੱਲ, ਫਿਰ ਤੂੰ ਆ ਕੇ ਆਪਣਾ ਕੰਮ ਜਿਹੜਾ ਤੂੰ ਕਰਦਾ ਹੈ ਪਾਣੀ ਢੋਣ ਦਾ, ਉਹਦੇ ਤੇ ਲੱਗ ਜਾਵੇਂ।
ਇਮ ਕੈ ਸੰਗ ਲੀਏ ਚੱਲ ਆਇਓ, ਜਹ ਸ੍ਰੀ ਸਤਿਗੁਰ ਬੈਠ ਸੁਹਾਇਓ।
ਇਸ ਤਰ੍ਹਾਂ ਦੀ ਗੱਲ ਕਹਿ ਕੇ ਉਸ ਝੀਵਰ ਨੂੰ ਨਾਲ ਲੈ ਕੇ ਪੰਡਿਤ ਉੱਥੇ ਪਹੁੰਚ ਗਿਆ ਹੈ ਜਿੱਥੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬੈਠ ਕੇ ਸੋਭਾ ਪਾ ਰਹੇ ਸਨ।
ਤੇਹ ਬਿਠਾਏ ਬੈਸਿਓ ਕਰ ਚਾਊ, ਬਿਸਮਤ ਚਾਹਤ ਪਿਖਨ ਪ੍ਰਭਾਉ।
ਉਸ ਝੀਵਰ ਨੂੰ ਸਤਿਗੁਰਾਂ ਦੇ ਲਾਗੇ ਚਾਹ ਦੇ ਨਾਲ ਪੰਡਿਤ ਨੇ ਲਿਆ ਕੇ ਬਿਠਾ ਦਿੱਤਾ।
ਬਿਸਮਤ ਚਾਹਤ ਪਿਖਨ ਪ੍ਰਭਾਉ,
ਹੈਰਾਨ ਹੋ ਕੇ ਸਤਿਗੁਰਾਂ ਦੇ ਪ੍ਰਭਾਵ ਨੂੰ ਉਹ ਦੇਖਣਾ ਚਾਹੁੰਦਾ ਹੈ ਕਿ ਕੀ ਕਰਾਉਣਗੇ।
ਚੇਤਵਤ ਪ੍ਰਸ਼ਨ ਹਿਰਦੈ ਬੜ ਗਾਢੇ, ਇਹ ਧੀਵਰ ਕੀ ਬੁੱਧ ਕਿਮ ਵਾਢੇ।
ਪੰਡਿਤ ਮਨ ਦੇ ਵਿੱਚ ਐਸੇ ਪ੍ਰਸ਼ਨਾਂ ਦੀ ਵਿਚਾਰ ਕਰਦਾ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਗੂੜ ਹੋਣ, ਜਿਹੜੇ ਕਿ ਸਮਝਣੇ ਬਹੁਤ ਹੀ ਜ਼ਿਆਦਾ ਔਖੇ ਹੋਣ, ਤੇ ਨਾਲ ਹੀ ਮਨ ਦੇ ਵਿੱਚ ਸੋਚਦਾ ਇਹ ਧੀਵਰ ਕੀ ਬੁੱਧ ਕਿਮ ਵਾਢੇ, ਜਿਹੜੇ ਮੈਂ ਪ੍ਰਸ਼ਨ ਇਸ ਨੂੰ ਕਰਾਂਗਾ ਇਸ ਝੀਵਰ ਦੀ ਜਿਹੜੀ ਬੁੱਧੀ ਹੈ ਕਿਸ ਤਰ੍ਹਾਂ ਇੰਨੀ ਵੱਧ ਜਾਵੇਗੀ ਕਿ ਮੇਰੇ ਸਵਾਲਾਂ ਦੇ ਇਹ ਜਵਾਬ ਦੇ ਸਕੇਗਾ।
ਸ੍ਰੀ ਹਰਿ ਕ੍ਰਿਸ਼ਨ ਜਾਨ ਮਨ ਕੇਰੀ ਕਿਰਪਾ ਦ੍ਰਿਸ਼ਟ ਧੀਵਰ ਦਿਸ਼ਹਿਰੀ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਪੰਡਤ ਦੀ ਮਨੋ ਦਸ਼ਾ ਨੂੰ ਜਾਣਿਆ ਤੇ ਮੇਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਉਸ ਝੀਵਰ ਨੂੰ ਦੇਖਿਆ।
ਮੁਖ ਮੁਸਕਾਵਤ ਬਾਕ ਬਖਾਨਾ ਬਿਪਰ ਮਨੋਰਥ ਜਿਮ ਔਰ ਠਾਨਾ।
ਮੁਸਕਰਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਝੀਵਰ ਨੂੰ ਆਖਿਆ, ਕਹਿੰਦੇ ਨੇ ਬਿਪਰ ਮਨੋਰਥ ਜਿਮ ਔਰ ਠਾਨਾ, ਕਹਿੰਦੇ ਨੇ ਕਿ ਇਸ ਪੰਡਤ ਨੇ ਆਪਣੇ ਮਨ ਦੇ ਵਿੱਚ ਕੋਈ ਮਨੋਰਥ ਉਠਾਇਆ ਹੋਇਆ।
ਸੋ ਤੈ ਬੂਜਣ ਕਰਕੇ ਅਬ ਹੂੰ ਸ਼ੰਕਤ ਕੋਈ ਉਤਰ ਦਿਓ ਸਭ ਹੂੰ।
ਸਤਿਗੁਰੂ ਜੀ ਝੀਵਰ ਨੂੰ ਕਹਿੰਦੇ ਨੇ ਕਿ ਉਹ ਜੋ ਇਹਨੇ ਮਨ ਦੇ ਵਿੱਚ ਵਿਚਾਰਿਆ ਹੋਇਆ ਉਹ ਤੂੰ ਬੁੱਝਣਾ ਹੈ ਤੇ ਫੇਰ ਉਸੇ ਤਰੀਕੇ ਦੇ ਨਾਲ ਇਹਦੇ ਸਵਾਲਾਂ ਦੇ ਉੱਤਰ ਦੇ ਕੇ ਇਹਨੂੰ ਸ਼ੰਕਾ ਤੋਂ ਰਹਿਤ ਕਰਨਾ, ਇਹਦੇ ਸ਼ੰਕੇ ਨੂੰ ਨਾਸ ਕਰ ਦੇਣਾ।
ਸਮਾਧਾਨ ਕਰ ਨੀਕੇ ਯਾ ਕੋ ਸੂਦੋ ਹੋਏ ਸੁਣਤ ਮਨ ਬਾਂਕੋ।
ਸਤਿਗੁਰੂ ਜੀ ਝੀਵਰ ਨੂੰ ਕਹਿੰਦੇ ਨੇ ਕਿ ਇਹਦੀ ਸਮੱਸਿਆ ਦਾ ਸਮਾਧਾਨ ਕਰਨਾ ਹੈ, ਇਸ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਚੰਗੇ ਤਰੀਕੇ ਦੇ ਨਾਲ।
ਸੂਦੋ ਹੋਏ ਸੁਣਤ ਮਨ ਬਾਂਕੋ,
ਸਤਿਗੁਰੂ ਜੀ ਕਹਿੰਦੇ ਨੇ ਤਾਂ ਕਿ ਇਸ ਪੰਡਤ ਦਾ ਮਨ ਸਿੱਧਾ ਹੋ ਜਾਵੇ ਕਿਉਂਕਿ ਪੰਡਤ ਬੜਾ ਟੇਢਾ ਹੈ।
ਸ਼ਾਸਤ੍ਰਾਗ ਤੀਵਰ ਬਣਿਓ ਸੁਰ ਬਾਣੀ ਕਹਿ ਤਾਹੇ ਕਸਮਿਨ ਸ਼ਾਸਤਰ ਪ੍ਰਵਿਰਤ ਦਿਜ ਕਹੋ ਪੂਰਬ ਮੁਝ ਪਾਹੇ।
ਹੁਣ ਸਤਿਗੁਰੂ ਜੀ ਨੇ ਉਸ ਤੋਂ ਵੀ ਵੱਧ ਜਿਹੜੀ ਗੱਲ ਹੈ ਉਹ ਔਖੀ ਕਰ ਦਿੱਤੀ ਹੈ। ਪੰਡਿਤ ਨੇ ਆਖਿਆ ਸੀ ਮੈਂ ਸਵਾਲ ਪੁੱਛਾਂਗਾ ਤੇ ਉਹ ਉੱਤਰ ਦੇਵੇਗਾ, ਪਰ ਸਤਿਗੁਰੂ ਜੀ ਕਹਿੰਦੇ ਨੇ ਉਸ ਝੀਵਰ ਨੂੰ ਕਿ ਜੋ ਇਹਦੇ ਮਨ ਦੇ ਵਿੱਚ ਹੈ ਤੂੰ ਉਹ ਸਵਾਲਾਂ ਦਾ ਉੱਤਰ ਆਪਣੇ ਆਪ ਦੇ। ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਸ਼ਾਸਤਰ ਤੱਕ ਧੀਵਰ ਬਣਿਓ, ਭਾਵ ਕਿ ਸ਼ਾਸਤਰਾਂ ਦਾ ਜਾਣਨ ਹਾਰ ਉਸੇ ਵੇਲੇ ਝੀਵਰ ਬਣ ਗਿਆ ਹੈ। ਸੁਰਬਾਣੀ ਕਹਿ ਤਾਂ ਹੈ, ਸੁਰਬਾਣੀ ਬੋਲਣ ਲੱਗਾ। ਸੁਰ ਤੋਂ ਭਾਵ ਦੇਵਤੇ ਤੇ ਬਾਣੀ ਤੋਂ ਭਾਵ ਉਹਨਾਂ ਦੀ ਬਾਣੀ, ਸੁਰਬਾਣੀ ਆਖਿਆ ਜਾਂਦਾ ਸੰਸਕ੍ਰਿਤ ਭਾਸ਼ਾ ਨੂੰ। ਕਵੀ ਲਿਖਦੇ ਨੇ ਉਸੇ ਵੇਲੇ ਉਹਨੇ ਸੰਸਕ੍ਰਿਤ ਭਾਸ਼ਾ ਬੋਲਣੀ ਸ਼ੁਰੂ ਕੀਤੀ, ਕਹਿੰਦਾ ਕਾਸਮਿਨ ਸ਼ਾਸਤਰ ਪ੍ਰਵਿਰਤ ਦਿਜ ਕਉ ਪੂਰਬ ਮੁਝ ਪਾਹੇ। ਝੀਵਰ ਨੇ ਆਖਿਆ ਕਿ ਕਿਸ ਸ਼ਾਸਤਰ ਦੇ ਵਿੱਚ ਪ੍ਰਵਿਰਤੀ ਹੈ, ਹੇ ਬ੍ਰਾਹਮਣ ਜੀ ਮੈਨੂੰ ਪਹਿਲਾਂ ਇਹ ਦੱਸੋ।
ਇਤੇ ਆਦਿਕ ਸੁਰ ਗਿਰਾ ਬਖਾਨੀ ਜੋਸ ਵਿਦਿਆ ਹੋਇ ਬੁੱਧ ਮਹਾਨੀ।
ਜਦੋਂ ਸੰਸਕ੍ਰਿਤ ਦੇ ਵਿੱਚ ਇਸ ਤਰ੍ਹਾਂ ਉਹ ਝੀਵਰ ਬੋਲਿਆ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸੁਣ ਕੇ ਦੰਗ ਰਹਿ ਗਿਆ ਪੰਡਤ। ਇਸ ਤਰ੍ਹਾਂ ਦੀ ਸੁਰਬਾਣੀ ਨੂੰ ਸੰਸਕ੍ਰਿਤ ਨੂੰ ਸੁਣ ਕੇ ਜਿਉਂ ਸਵਿਦਿਆ ਹੋਇਆ ਬੁੱਧ ਮਹਾਨੀ, ਇਸ ਤਰ੍ਹਾਂ ਝੀਵਰ ਬੋਲਿਆ ਕਿ ਜਿਵੇਂ ਬਹੁਤ ਜ਼ਿਆਦਾ ਵੱਡਾ ਸੰਸਕ੍ਰਿਤ ਦਾ ਕੋਈ ਵਿਦਵਾਨ ਬੋਲਦਾ ਹੋਵੇ।
ਸ਼ੰਕਾ ਪ੍ਰਸ਼ਨ ਵਿਪਰ ਮਨ ਜੇਈ ਕਰੇ ਆਪ ਪੁਣੀ ਉੱਤਰ ਦੇਈ।
ਜਿਹੜੇ ਸ਼ੰਕਾ ਵਾਲੇ ਪ੍ਰਸ਼ਨ ਪੰਡਤ ਦੇ ਮਨ ਦੇ ਵਿੱਚ ਸਨ ਜਿਹੜੇ ਕਿ ਪੁੱਛਣਾ ਚਾਹੁੰਦਾ ਸੀ, ਕਵੀ ਜੀ ਲਿਖਦੇ ਨੇ ਕਿ ਆਪੇ ਹੀ ਪ੍ਰਸ਼ਨ ਕਰ ਲੈਂਦਾ ਹੈ ਝੀਵਰ ਤੇ ਆਪੇ ਹੀ ਫੇਰ ਉਸ ਪ੍ਰਸ਼ਨ ਦਾ ਉੱਤਰ ਦੇ ਦਿੰਦਾ।
ਸ਼ੰਕਾ ਦਸਕ ਹੋਤੀ ਦਿਜ ਮਨ ਮੈਂ ਤਿੰਨ ਬੀਸਕ ਪਾਖੀ ਤਿਸ ਛਿਨ ਮੈਂ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਤ ਦੇ ਮਨ ਦੇ ਵਿੱਚ ਤੇ 10 ਕੁ ਸ਼ੰਕਾ ਸਨ ਜਿਨ੍ਹਾਂ ਦੀ ਨਿਵਰਤੀ ਉਹ ਕਰਾਉਣਾ ਚਾਹੁੰਦਾ ਸੀ, ਪਰ ਕਵੀ ਜੀ ਲਿਖਦੇ ਨੇ ਕਿ ਉਸ ਝੀਵਰ ਨੇ 20 ਸ਼ੰਕਿਆਂ ਦਾ ਨਾਸ ਉਸ ਵੇਲੇ ਕਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਦੇ ਮਤ ਨੂੰ ਖੰਡਨ ਕਰ ਦਿੱਤਾ। ਹੈਰਾਨ ਰਹਿ ਗਿਆ ਉਹਦੀਆਂ ਗੱਲਾਂ ਨੂੰ ਸੁਣ ਕੇ ਉਹ ਜਿਹੜਾ ਪੰਡਤ ਸੀ। ਹੁਣ ਇਸ ਪ੍ਰਸੰਗ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਦੂਸਰੇ ਗ੍ਰੰਥਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਕਾਫੀ ਗ੍ਰੰਥਾਂ ਦੇ ਵਿੱਚ ਬੜਾ ਹੋਰ ਤਰੀਕੇ ਦੇ ਨਾਲ ਵੀ ਲਿਖਿਆ ਹੋਇਆ। ਜੋ ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਮੈਂ ਉਸ ਦਾ ਬਿਆਨ ਕੀਤਾ, ਪਰ ਇਸ ਤੋਂ ਇਲਾਵਾ ਜਿਹੜੇ ਹੋਰ ਇਤਿਹਾਸਕਾਰ ਨੇ ਉਹ ਜਿਵੇਂ ਜਿਵੇਂ ਇਸ ਪ੍ਰਸੰਗ ਨੂੰ ਲਿਖਦੇ ਨੇ, ਮੈਂ ਉਹਨਾਂ ਦੇ ਬਾਰੇ ਵੀ ਥੋੜਾ ਦੱਸਣ ਦੀ ਚੇਸ਼ਟਾ ਕਰਾਂਗਾ। ਪੰਥ ਪ੍ਰਕਾਸ਼ ਇਹ ਗ੍ਰੰਥ ਹੈ ਜਿਹਨੂੰ ਕਿ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਉਹ ਆਪਣੇ ਇਸ ਗ੍ਰੰਥ ਦੇ ਵਿੱਚ ਇਹ ਜੋ ਪੰਡਿਤ ਹੈ ਇਸ ਦਾ ਨਾਮ ਸ਼ਿਵ ਦੱਤ ਲਿਖਦੇ ਨੇ। ਉਹ ਇਸ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਦੀਆਂ ਤੁਕਾਂ ਗਿਆਨੀ ਗਿਆਨ ਸਿੰਘ ਜੀ ਨੇ ਲਿਖੀਆਂ ਨੇ। ਪੰਥ ਪ੍ਰਕਾਸ਼ ਦੇ ਵਿੱਚ ਕਵੀ ਜੀ ਲਿਖਦੇ ਨੇ, ਤਹਿ ਇੱਕ ਪੰਡਿਤ ਸ਼ਿਵ ਦੱਤ ਨਾਮੀ ਥਾ ਮਾਦਕ ਵਿਦਿਆ ਮਤ ਖਾਮੀ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਪੰਡਿਤ ਦਾ ਨਾਮ ਸੀ ਸ਼ਿਵ ਦੱਤ, ਜਿਹੜਾ ਕਿ ਆਪਣੀ ਵਿਦਿਆ ਦੇ ਹੰਕਾਰ ਦੇ ਵਿੱਚ ਬੜਾ ਭਰਿਆ ਸੀ। ਇਸ ਤੋਂ ਇਲਾਵਾ ਅੱਗੇ ਜਾ ਕੇ ਇਸ ਪ੍ਰਸੰਗ ਦਾ ਖੁਲਾਸਾ ਕਰਦੇ ਨੇ ਕਿ ਜਦੋਂ ਪੰਡਿਤ ਨੇ ਸਵਾਲ ਕੀਤਾ ਸਤਿਗੁਰਾਂ ਨੂੰ ਤੇ ਫੇਰ ਕੀ ਹੋਇਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਜੈ ਸੁਣ ਸ੍ਰੀ ਗੁਰ ਦ੍ਰਿਸ਼ਟ ਪਸਾਰੀ ਝੀਵਰ ਥਾ ਇੱਕ ਖਰੋ ਅਗਾਰੀ। ਜਦੋਂ ਪੰਡਿਤ ਨੇ ਸਵਾਲ ਕੀਤਾ ਤੇ ਸਤਿਗੁਰਾਂ ਨੇ ਨਿਗਾਹ ਭਰ ਕੇ ਦੇਖਿਆ, ਝੀਵਰ ਥਾ ਇੱਕ ਖਰੋ ਅਗਾਰੀ, ਅੱਗੇ ਹੀ ਸਾਹਮਣੇ ਹੀ ਕਵੀ ਜੀ ਲਿਖ ਰਹੇ ਨੇ ਕਿ ਇੱਕ ਝੀਵਰ ਖਲੋਤਾ ਸੀ। ਮਹਾ ਮੂੜ ਬਦ ਸੂਰਤ ਤਾਈ ਟਿਗ ਬੁਲਾਏ ਗੁਰ ਦ੍ਰਿਜੈ ਦਿਖਾਈ। ਬੜਾ ਮੂਰਖ ਸੀ, ਬੜਾ ਬਦ ਸੂਰਤ ਸੀ, ਸਤਿਗੁਰਾਂ ਨੇ ਉਸ ਨੂੰ ਲਾਗੇ ਬੁਲਾਇਆ ਤੇ ਪੰਡਿਤ ਨੂੰ ਦਿਖਾਇਆ। ਸ਼ਰੀ ਧਰੀ ਨਿਜ ਕਰ ਕੀ ਤਾਂ ਪੈ ਕਹਿਓ ਸੁਣਾਵੋ ਅਰਥ ਅਮਾਪੈ। ਇਸ ਜਗ੍ਹਾ ਦੇ ਉੱਤੇ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਉਸ ਦੇ ਸਿਰ ਦੇ ਉੱਤੇ ਸਤਿਗੁਰਾਂ ਨੇ ਇੱਕ ਛੋਟੀ ਜੀ ਸੋਟੀ ਛੜੀ ਧਰੀ ਤੇ ਹੁਕਮ ਕੀਤਾ ਕਿ ਕਹਿਓ ਸੁਣਾਵੋ ਅਰਥ ਅਮਾਮੈ, ਐਸੇ ਅਰਥਾਂ ਨੂੰ ਸੁਣਾ ਜਿਹੜੇ ਕਿ ਪੰਡਿਤ ਪੁੱਛਣਾ ਚਾਹੁੰਦਾ ਹੈ। ਤੇ ਫਿਰ ਉਸ ਨੇ ਅਰਥ ਕਰਕੇ ਸੁਣਾਏ ਤੇ ਪੰਡਿਤ ਦੰਗ ਰਿਹਾ। ਇਸ ਜਗ੍ਹਾ ਦੇ ਉੱਤੇ ਗਿਆਨੀ ਗਿਆਨ ਸਿੰਘ ਜੀ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਉਹ ਗੁੰਗਾ ਜਾਂ ਬੋਲਾ ਵੀ ਸੀ, ਕਿਉਂਕਿ ਕਈਆਂ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਲਿਖਿਆ। ਇੱਥੋਂ ਤੱਕ ਕਿ ਗਿਆਨੀ ਗਿਆਨ ਸਿੰਘ ਨੇ ਵੀ ਇਹ ਲਿਖਿਆ ਪਰ ਪੰਥ ਪ੍ਰਕਾਸ਼ ਦੇ ਵਿੱਚ ਨਹੀਂ ਲਿਖਿਆ। ਤਵਾਰੀਖ ਗੁਰੂ ਖਾਲਸਾ ਵਾਰਤਕ ਰੂਪ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਹੀ ਲਿਖੀ ਹੈ। ਉਹਦੇ ਵਿੱਚ ਉਹ ਇਸ ਤਰ੍ਹਾਂ ਦਾ ਖਿਆਲ ਪੇਸ਼ ਕਰਦੇ ਨੇ ਕਿ ਪੰਡਿਤ ਦਾ ਨਾਮ ਸੀ ਲਾਲ ਜੀ। ਪੰਥ ਪ੍ਰਕਾਸ਼ ਦੇ ਵਿੱਚ ਉਹ ਲਿਖਦੇ ਨੇ ਪੰਡਿਤ ਦਾ ਨਾਮ ਸ਼ਿਵ ਦੱਤ ਸੀ। ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਦੇ ਨੇ ਪੰਡਿਤ ਦਾ ਨਾਮ ਲਾਲ ਜੀ ਸੀ, ਗੁੰਗਾ ਵੀ ਸੀ ਤੇ ਬੋਲਾ ਵੀ ਸੀ, ਝੀਵਰ ਸੀ ਜਿਹਦਾ ਨਾਮ ਸੀ ਛੱਜੂ। ਇਹ ਆਮ ਪ੍ਰਚਲਿਤ ਗੱਲ ਹੈ ਜੋ ਸੁਣਾਈ ਜਾਂਦੀ ਹੈ ਕਿ ਝੀਵਰ ਸੀ ਉਸਦਾ ਨਾਮ ਛੱਜੂ ਸੀ, ਜਿਹੜਾ ਗੁੰਗਾ ਵੀ ਸੀ ਤੇ ਬੋਲਾ ਵੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਆਤਮਕ ਸ਼ਕਤੀ ਦੇ ਨਾਲ ਅਰਥ ਕਰਵਾਏ। ਇਹ ਤਵਾਰੀ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕੋਈ ਸਿਰ ਦੇ ਉੱਤੇ ਸੋਟੀ ਰੱਖਣ ਦਾ ਇਹਨਾਂ ਨੇ ਜ਼ਿਕਰ ਨਹੀਂ ਕੀਤਾ। ਇਸ ਤੋਂ ਇਲਾਵਾ ਭਾਈ ਕਾਨ ਸਿੰਘ ਜੀ ਨਾਭਾ ਉਹ ਲਿਖਦੇ ਨੇ ਕਿ ਪੰਡਿਤ ਦਾ ਨਾਮ ਸੀ ਲਾਲ ਚੰਦ। ਲਾਲ ਚੰਦ ਨਾਮ ਦਾ ਉਹ ਪੰਡਿਤ ਸੀ ਜਿਹਨੂੰ ਕਿ ਆਪਣੀ ਕਿਰਪਾ ਦੇ ਨਾਲ ਹੀ ਬੋਧੀ ਦਿੱਤੀ ਤੇ ਉਹਨਾਂ ਨੇ ਅਰਥ ਕਰਵਾਏ ਗੀਤਾ ਦੇ। ਇਹ ਵੱਖ ਵੱਖ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਵਿਚਾਰ ਨੇ। ਮੈਂ ਇਸ ਕਰਕੇ ਆਖਿਆ ਕਿਉਂਕਿ ਜਿਹੜੀ ਪ੍ਰਚਲਿਤ ਗੱਲ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਗੁੰਗਾ ਵੀ ਸੀ ਤੇ ਬੋਲਾ ਵੀ ਸੀ, ਜਿਹਦਾ ਨਾਮ ਛੱਜੂ ਸੀ, ਤੇ ਸਤਿਗੁਰਾਂ ਨੇ ਆਪਣੀ ਛੱਟੀ ਸਿਰ ਦੇ ਉੱਤੇ ਰੱਖ ਕੇ ਉਹਨੂੰ ਐਸਾ ਗਿਆਨ ਦਿੱਤਾ, ਐਸਾ ਬੋਧ ਦਿੱਤਾ ਜਿਹਨੇ ਕਿ ਗੀਤਾ ਦੇ ਸਲੋਕਾਂ ਦਾ ਅਰਥ ਕੀਤਾ। ਸੋ ਇਸ ਤਰੀਕੇ ਦੇ ਨਾਲ ਹੋਰਾਂ ਨੇ ਬਿਆਨ ਕੀਤਾ, ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਚੁੱਕਾ। ਬ੍ਰਿੰਦ ਮਸਾਂਦ ਸੁਪਟ ਸਭ ਜੋਵਤ ਹੇਰ ਹੇਰ ਬਿਸਮਤ ਚਿਤ ਹੋਵਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਦੇ ਸਾਰੇ ਮਸੰਦ ਤੇ ਸਤਿਗੁਰਾਂ ਦੇ ਸਾਰੇ ਸ਼ਸਤਰਧਾਰੀ ਯੋਧੇ ਇਸ ਕੌਤਕ ਨੂੰ ਦੇਖ ਰਹੇ ਸਨ, ਸਾਰੇ ਦੇ ਸਾਰੇ ਬੜੇ ਹੈਰਾਨ ਹੋਏ। ਇਹ ਬੜ ਪਠਤ ਵੇਦ ਕੀ ਬਾਤ ਤਨ ਮਲੀਨ ਕੋ ਜਾਤ ਸਨਾਤ। ਸਾਰੇ ਸੋਚ ਰਹੇ ਨੇ ਇਹ ਤੇ ਬਹੁਤ ਹੀ ਜ਼ਿਆਦਾ ਵੇਦਾਂ ਦੀਆਂ ਗੂੜੀਆਂ ਗੱਲਾਂ ਕਰਦਾ ਹੈ, ਜਿਹਦਾ ਸਰੀਰ ਬੜਾ ਮੈਲਾ ਹੈ ਤੇ ਜਾਤ ਵੀ ਛੋਟੀ ਦਾ ਹੈ, ਨੀਚ ਹੈ। ਨਹੀਂ ਦਿਜ ਬਰ ਕੋ ਬੋਲਣ ਦਿਓ ਸੁਣਤ ਬਿਲੋਕਤ ਤੂਸ਼ਣ ਪਾਇਓ। ਸਾਰੇ ਸੋਚਦੇ ਨੇ ਕਿ ਪੰਡਿਤ ਨੂੰ ਤੇ ਬੋਲਣ ਦਾ ਇਸ ਝੀਵਰ ਨੇ ਮੌਕਾ ਹੀ ਨਹੀਂ ਦਿੱਤਾ, ਆਪੇ ਹੀ ਸਾਰਾ ਕੁਝ ਕਹਿ ਗਿਆ। ਸੁਣਤ ਬਿਲੋਕਤ ਤੂਸ਼ਣ ਪਾਇਓ, ਪੰਡਿਤ ਨੇ ਸੁਣਿਆ ਵੇਖਿਆ ਤੇ ਚੁੱਪ ਕਰ ਗਏ।
ਨਹੀਂ ਪ੍ਰਸ਼ਨ ਪੀ ਕਛੂ ਉਚਾਰਾ
ਵਿਦਿਆ ਮਦ ਜਿਸ ਵੱਡੋ ਅਫਾਰਾ। ਸਾਰੇ ਸੋਚਦੇ ਨੇ ਕਿ ਜਿਸ ਪੰਡਿਤ ਦੇ ਮਨ ਦੇ ਵਿੱਚ ਆਪਣੀ ਵਿਦਿਆ ਦਾ ਵੱਡਾ ਅਫਾਰਾ ਸੀ, ਉਸਨੇ ਤੇ ਪ੍ਰਸ਼ਨ ਵੀ ਨਹੀਂ ਕੀਤਾ, ਕੁਝ ਪ੍ਰਸ਼ਨ ਬੋਲਿਆ ਵੀ ਨਹੀਂ, ਤੇ ਬਿਨ ਬੋਲਿਆ ਹੀ ਸਾਰੇ ਪ੍ਰਸ਼ਨਾਂ ਦਾ ਉੱਤਰ ਚੀਵਰ ਨੇ ਦੇ ਦਿੱਤਾ। ਜਾਗੇ ਪੂਰਬ ਭਾਗ ਵਿਸਾਲਾ, ਪਾਇਓ ਨਵਰ ਮਨ ਤੇ ਤਿਸ ਕਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਦੇ ਪਹਿਲੇ ਜਿਹੜੇ ਕੀਤੇ ਹੋਏ ਕਰਮ ਸੀ ਉਹ ਭਾਗ ਜਾਗਰਤ ਹੋਏ ਨੇ, ਤੇ ਉਸ ਵੇਲੇ ਫਿਰ ਨਿਮਰਤਾ ਨੂੰ ਧਾਰਨ ਕੀਤਾ ਉਸ ਵੇਲੇ ਪੰਡਿਤ ਨੇ। ਹੱਥ ਜੋਰ ਕਰ ਪਾਰਿਓ ਅਗਾਰੀ, ਕਰੀ ਡੰਡੋਤ ਪ੍ਰੇਮ ਕਰ ਭਾਰੀ। ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਲੰਮਾ ਪੈ ਗਿਆ, ਪ੍ਰੇਮ ਦੇ ਨਾਲ ਉਸ ਨੇ ਡੰਡੋਤ ਕੀਤੀ। ਬੋਲਿਓ ਮਹਿਮਾ ਲਖੀ ਅਨੂਪ, ਸ੍ਰੀ ਹਰ ਕ੍ਰਿਸ਼ਨ ਸੋ ਕ੍ਰਿਸ਼ਨ ਸਰੂਪ। ਹੱਥ ਜੋੜ ਕੇ ਪੰਡਿਤ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਵੱਡੀ ਮਹਿਮਾ ਨੂੰ ਹੁਣ ਜਾਣ ਲਿਆ ਹੈ, ਵਾਕਿਆ ਹੀ ਤੁਸੀਂ ਕ੍ਰਿਸ਼ਨ ਜੀ ਦੇ ਸਰੂਪ ਹੋ, ਔਰ ਤੁਹਾਡਾ ਨਾਮ ਜੋ ਹਰ ਕ੍ਰਿਸ਼ਨ ਹੈ ਉਹ ਬਿਲਕੁਲ ਸਾਰਥਕ ਹੈ, ਬਿਲਕੁਲ ਸਫਲ ਹੈ। ਤੇਦ ਨਫੁਰਤ ਮੋਹ ਮਨ ਮਾਹੀ, ਵਹੀ ਜੋਤ ਤੁਮ ਹੋਇਨ ਨਾਹੀ। ਕਹਿੰਦਾ ਕਿ ਮੇਰੇ ਮਨ ਦੇ ਵਿੱਚ ਹੁਣ ਕੋਈ ਵੀ ਭੇਦ ਭਾਵ ਨਹੀਂ ਰਿਹਾ। ਕਹਿਣ ਤੋਂ ਭਾਵ ਹੈ ਕਿ ਭਗਵਾਨ ਕ੍ਰਿਸ਼ਨ ਦੀ ਜੋਤ ਉਹਨਾਂ ਦਾ ਸਰੂਪ ਹੀ ਮੈਂ ਤੁਹਾਨੂੰ ਮੰਨਦਾ ਹਾਂ, ਤੁਸੀਂ ਹੋਰ ਕੋਈ ਨਹੀਂ, ਤੁਸੀਂ ਸਵੈਮ ਭਗਵਾਨ ਹੋ। ਭਾਵ ਸਾਗਰ ਤੇ ਮੋਹੀ ਉਧਾਰੋ, ਤਾਰੋ ਕਰਨਾ ਬਿਰਦ ਸੰਵਾਰੋ। ਪੰਡਿਤ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਸੰਸਾਰ ਸਾਗਰ ਤੋਂ ਕਿਰਪਾ ਕਰਕੇ ਮੈਨੂੰ ਪਾਰ ਲਾ ਦਿਓ, ਮੇਰਾ ਉਧਾਰ ਕਰੋ, ਮੇਰਾ ਕਲਿਆਣ ਕਰੋ। ਧਾਰੋ ਕਰਨਾ ਬਿਰਦ ਸੰਵਾਰੋ, ਕਿਰਪਾ ਨੂੰ ਧਾਰਨ ਕਰੋ, ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰੋ। ਇਸ ਤਰ੍ਹਾਂ ਦੀ ਅਰਜ ਕੀਤੀ ਹੈ ਪੰਡਿਤ ਨੇ ਆਪਣੇ ਨਾਮਧਾਰੀ ਪੰਥ ਦੇ ਮਹਾਨ ਵਿਦਵਾਨ ਕਵੀ ਜੀਵਨ ਸਿੰਘ ਜੀ, ਜਿਨ੍ਹਾਂ ਨੇ ਸਤਿਗੁਰਾਂ ਦੇ ਇਸ ਪ੍ਰਸੰਗ ਨੂੰ ਲਿਖਿਆ। ਉਹ ਇਸ ਘਟਨਾ ਦੇ ਬਾਰੇ ਜਿਸ ਤਰ੍ਹਾਂ ਲਿਖਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂਗਾ। ਵਸਦਾ ਥਨੇਸਰ ਦੇ ਵਿੱਚ ਪੰਡਿਤ ਵਿਦਵਾਨ ਸੀ, ਪ੍ਰਭਤਾ ਕੁਲ ਮਾਨ ਵਡਾਈ, ਜਾਤੀ ਅਭਿਮਾਨ ਸੀ। ਸੁਣ ਕੇ ਜਸ ਆਇਆ ਕਰਨੇ ਚਰਚਾ ਗਿਆਨ ਸੀ, ਵੇਖ ਕੇ ਉਮਰ ਛੁਟੇਰੀ ਕਰਦਾ ਵਿਚਾਰਿਆ, ਬਾਲਕ ਹੈ ਭਾਗਵਾਨ ਕੋਈ ਉਜਲ ਦੀਧਾਰਿਆ, ਬਾਲਕ ਹੈ ਭਾਗਵਾਨ ਕੋਈ ਉਜਲ ਦੀਧਾਰਿਆ, ਮਸਤਕ ਤਬ ਤੇਜ ਨਿਰਾਲਾ, ਦਸਿਆ ਗੁਰ ਸਿੱਖਾਂ ਸਾਰਾ ਖੋਲ ਹਵਾਲਿਆ, ਕਲਯੁਗ ਵਿੱਚ ਧਰਮ ਤੁਜਾ ਦੀ ਸੱਚੀ ਟਕਸਾਲਿਆ, ਸੂਖਮ ਜੈ ਜਾਮੇ ਅੰਦਰ ਆਪ ਅਕਾਲਿਆ, ਇਹ ਹੈ ਹਰ ਕ੍ਰਿਸ਼ਨ ਸਤਿਗੁਰੂ ਚੁੱਕਦਾ ਸੰਸਾਰਿਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰਿਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰਿਆ, ਭਗਤੀ ਤੇ ਸ਼ਕਤੀ ਪੂਰੀ। ਸੁਣ ਕੇ ਤੇ ਨਾਮ ਵਿਪਰਨੇ ਸ਼ੰਕਾ ਉਠਾਇਆ, ਏ ਵੱਡਾ ਭਗਵਾਨ ਕ੍ਰਿਸ਼ਨ ਤੋਂ ਨਾਮ ਰਖਾਇਆ, ਏ ਗੀਤਾ ਉਚਾਰ ਸ਼ਾਮ ਨੇ ਗਿਆਨ ਦਿਰੜਾਇਆ, ਏ ਕਰਦੇ ਵਖਿਆਣ ਸੋਧ ਦਾ ਮੰਨਾ ਗਾ ਸਾਰਿਆ, ਬਾਲਕ ਹੈ ਭਾਗਵਾਨ ਕੋਈ ਉਜਲ ਦੀਦਾਰਿਆ, ਮਸਤਕ ਤਬ ਤੇਜ ਨਿਰਾਲਾ। ਕਹਿੰਦੇ ਸਤਿਗੁਰੂ ਜੀ ਪੰਡਤਾ ਹੋ ਨਾ ਹੈਰਾਨ ਹੋਏ, ਕਰਦਾ ਗੁਰੂ ਨਾਨਕ ਸਭ ਦਾ ਮੁਸ਼ਕਲ ਆਸਾਨ ਹੋਏ, ਲੈ ਆ ਕੋਈ ਭਾਲ ਕੇ ਵੱਡਾ ਮੂਰਖ ਨਾਦਾਨ ਹੋਏ, ਦੱਸੇਗਾ ਅਰਥ ਸਭੇ ਹੀ ਹੋ ਕੇ ਹੁਸ਼ਿਆਰਿਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰਿਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰਿਆ, ਭਗਤੀ ਤੇ ਸ਼ਕਤੀ ਪੂਰੀ। ਬੋਲੀ ਖਾ ਤੁਰਿਆ ਪੰਡਿਤ ਵਾਪਸ ਸਿਧਾਇਆ, ਏ ਗੂੰਗਾ ਤੇ ਬੋਲਾ ਛੱਜੂ ਚੀਵਰ ਲੈ ਆਇਆ, ਏ ਵੇਖਣ ਤਮਾਸ਼ਾ ਸਾਰਾ ਸ਼ਹਿਰ ਮਡਾਇਆ ਏ। ਦੱਸੋ ਬੋਲਾ ਕੇ ਮੂੰਹੋਂ ਇਸ ਨੂੰ ਇੱਕ ਵਾਰ ਆ, ਬਾਲਕ ਹੈ ਭਾਗਵਾਨ ਕੋਈ ਉੱਜਲ ਦੀਦਾਰ ਆ, ਮਸਤਕ ਤਬ ਤੇਜ ਨਿਰਾਲਾ। ਮੇਰਾ ਦੇ ਮਾਲਕ ਸਿਰ ਤੇ ਛੱਟੀ ਟਿਕਾਈ ਆ, ਚੀਵਰ ਨੇ ਆਖ ਕੇ ਮੂੰਹੋਂ ਗੀਤਾ ਸਮਝਾਈ ਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰ ਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰ ਆ, ਭਗਤੀ ਤੇ ਸ਼ਕਤੀ ਪੂਰੀ। ਸੁਣ ਕੇ ਚਕਰਾਇਆ ਪੰਡਤ ਉੱਡੇ ਹਵਾਸ ਆ, ਮਿਟ ਗਈ ਮੈਂ ਮੇਰੀ ਹੋਇਆ ਚਰਨਾ ਦਾ ਦਾਸ ਆ, ਆਏ ਹੋ ਕਰਨੇ ਮੇਰਾ ਪੱਕਾ ਵਿਸ਼ਵਾਸ ਆ, ਤੂੰ ਹੀ ਹੈ ਰਾਮ ਕ੍ਰਿਸ਼ਨ ਤੂੰ ਵਿਸ਼ਨੂੰ ਅਵਤਾਰ ਆ, ਬਾਲਕ ਹੈ ਭਾਗਵਾਨ ਕੋਈ ਉੱਜਲ ਦੀਦਾਰ ਆ, ਮਸਤਕ ਤਬ ਤੇਜ ਨਿਰਾਲਾ। ਬਦਲੇ ਇਸ਼ਾਰੇ ਦੇ ਨਾਲ ਜੀਵਨ ਇਨਸਾਨ ਦਾ, ਚਾਹੇ ਕਰ ਦੇਵੇ ਟੁੰਡਾ ਜੇਤੂ ਜਹਾਨ ਦਾ, ਹੋਵੇ ਮਹਾਂਮੂਰਖ ਵਕਤਾ ਵੇਦ ਪੁਰਾਣ ਦਾ, ਟੱਪੇ ਸੁਮੇਰ ਪਿੰਗਲਾ ਪਰਬਤ ਤੋਂ ਪਾਰ ਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰ ਆ, ਗੱਦੀ ਗੁਰੂ ਨਾਨਕ ਦੀ ਤੇ ਅੱਠਵਾਂ ਅਵਤਾਰ ਆ, ਭਗਤੀ ਤੇ ਸ਼ਕਤੀ ਪੂਰੀ। ਕਵੀ ਜੀਵਨ ਸਿੰਘ ਜੀ ਨੇ ਇਸ ਪ੍ਰਸੰਗ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਪੰਡਿਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗਿਆ ਤੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਕਿਰਪਾ ਕਰਕੇ ਮੈਨੂੰ ਇਸ ਭਾਵ ਸਾਗਰ ਤੋਂ ਪਾਰ ਲਾ ਦੇ। ਸੁਣ ਬੋਲੇ ਸਤਿਗੁਰੂ ਅਨੂਪ, ਉੱਤਮ ਜਾਤੀ ਤੁਮ ਦਿਜ ਰੂਪ। ਉਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਉੱਤਮ ਜਾਤੀ ਤੁਮ ਦਿਜ ਰੂਪ। ਪੰਡਿਤ ਜੀ, ਤੁਹਾਡੀ ਤੇ ਬਹੁਤ ਉੱਚੀ ਜਾਤੀ ਹੈ। ਪੁੰਨ ਸਵਿਦਿਆ ਕਿਉਂ ਅਣਚਿਤ ਠਾਨੋ, ਸਿਮਰਨ ਸਤ ਨਾਮ ਮਨ ਮਾਨੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਪੰਡਿਤ ਜੀ ਉੱਚੀ ਜਾਤ ਹੈ, ਇਸ ਤੋਂ ਇਲਾਵਾ ਤੁਸੀਂ ਵਿਦਿਆਵਾਨ ਹੋ, ਅਣਉਚਿਤ ਗੱਲ ਤੁਸੀਂ ਕਿਉਂ ਕਰਦੇ ਹੋ। ਸਿਮਰਨ ਸਤ ਨਾਮ ਮਨ ਮਾਨੋ, ਬਸ ਪਰਮੇਸ਼ਰ ਦੇ ਸੱਚੇ ਨਾਮ ਦਾ ਤੁਸੀਂ ਜਾਪ ਕਰੋ। ਸੁਣ ਦੇ ਜਿਨੇ ਗਰ ਸੂਤ ਉਤਾਰਾ, ਮੈਂ ਪਾ ਸਿੱਖ ਰਾਵਰੇ ਦੁਆਰਾ। ਉਸੇ ਵੇਲੇ ਪੰਡਿਤ ਨੇ ਆਪਣੇ ਗਲ ਦੇ ਵਿੱਚ ਜਿਹੜਾ ਜਨੇਊ ਪਾਇਆ ਹੋਇਆ ਸੀ ਉਸ ਨੂੰ ਲਾ ਕੇ ਦੂਰ ਸੁੱਟ ਦਿੱਤਾ, ਹੱਥ ਜੋੜ ਕੇ ਕਹਿੰਦਾ ਮੈਂ ਪਾ ਸਿੱਖ ਰਾਵਰ ਦੁਆਰਾ, ਨਹੀਂ ਸੱਚੇ ਪਾਤਸ਼ਾਹ ਮੈਂ ਅੱਜ ਤੋਂ ਬਾਅਦ ਤੁਹਾਡੇ ਦੁਆਰੇ ਦਾ ਸਿੱਖ ਬਣ ਗਿਆ। ਨਹੀਂ ਜਾਤ ਕੋ ਮਦ ਮੁਜ ਰਹੇ, ਏਕ ਆਸਰੋ ਤੁਮਰੋ ਗਹਿਓ। ਹੱਥ ਜੋੜ ਕੇ ਪੰਡਿਤ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੀ ਜਾਤੀ ਦਾ ਕੋਈ ਵੀ ਹੁਣ ਮਾਣ ਨਹੀਂ ਰਿਹਾ, ਇਸ ਤੋਂ ਇਲਾਵਾ ਨਾ ਹੀ ਮੈਨੂੰ ਕੋਈ ਵਿਦਿਆ ਦਾ ਹੰਕਾਰ ਹੈ। ਏਕ ਆਸਰੋ ਤੁਮਰੋ ਗਹਿਓ, ਸੱਚੇ ਪਾਤਸ਼ਾਹ ਮੈਂ ਸਿਰਫ ਕੇਵਲ ਤੇ ਕੇਵਲ ਇੱਕ ਤੁਹਾਡੇ ਚਰਨਾਂ ਦੇ ਆਸਰੇ ਨੂੰ ਫੜਿਆ। ਪੁਣ ਗੁਰ ਨੇ ਬਰ ਜੋ ਤਿਮ ਰਹੀਐ, ਸਿਮਰੋ ਸਤ ਨਾਮ ਗਤ ਚਹੀਐ। ਸੁਣ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪੰਡਿਤ ਜੀ ਤਿਮ ਰਹੀਐ, ਜਨੇਊ ਲਾਉਣ ਦੀ ਤੇ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਇਸੇ ਤਰ੍ਹਾਂ ਜਨੇਊ ਦੇ ਸਮੇਤ ਹੀ ਰਵੋ, ਸਿਮਰੋ ਸਤ ਨਾਮ ਗਤ ਚਾਹੀਏ, ਬਸ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰੋ, ਇਸੇ ਦੇ ਨਾਲ ਹੀ ਮੋਕਸ਼ ਮਿਲੇਗਾ, ਗਤੀ ਹੋਵੇਗੀ।
ਨਹੀਂ ਦੇ ਜਮਾਨੇ ਬਾਰੰਬਾਰੀ, ਕਹਿ ਗਹੀ ਮੈਂ ਸ਼ਰਨ ਤੁਮਾਰੀ।
ਪਰ ਕਵੀ ਜੀ ਲਿਖਦੇ ਨੇ ਪੰਡਿਤ ਨਹੀਂ ਮੰਨਦਾ, ਉਹ ਬਾਰੰਬਾਰ ਇਹੀ ਗੱਲ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਕਿਰਪਾ ਕਰੋ ਮੈਨੂੰ ਆਪਣਾ ਸਿੱਖ ਸਜਾਓ।
ਤਬ ਸਤਿਗੁਰ ਕੇ ਚਰਨ ਪਖਾਰੇ, ਪਾਹੁਲ ਲਈ ਭਇਓ ਅਨੁਸਾਰੇ।
ਉਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਨੂੰ ਧੋਤਾ ਹੈ ਤੇ ਉਹ ਜਿਹੜਾ ਚਰਨਾ ਅੰਮ੍ਰਿਤ ਸੀ ਉਸ ਨੂੰ ਪਿਆ ਦਿੱਤਾ ਪੰਡਿਤ ਨੂੰ, ਤੇ ਫਿਰ ਸਤਿਗੁਰਾਂ ਦੇ ਅਨੁਸਾਰ ਹੋ ਗਿਆ। ਮੈਂ ਪਹਿਲਾਂ ਵੀ ਇਸ ਗੱਲ ਦਾ ਬਹੁਤ ਵਾਰੀ ਜ਼ਿਕਰ ਕੀਤਾ ਹੈ। ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਣਾਉਣ ਤੋਂ ਪਹਿਲਾਂ ਜਿੰਨੇ ਵੀ ਸਿੱਖ ਸਜਾਏ ਜਾਂਦੇ ਸਨ ਉਹਨਾਂ ਨੂੰ ਚਰਨਾ ਅੰਮ੍ਰਿਤ ਹੀ ਦਿੱਤਾ ਜਾਂਦਾ ਸੀ। ਭਾਵ ਕਿ ਮੌਕੇ ਦੇ ਜਿਹੜੇ ਸਤਿਗੁਰੂ ਹੁੰਦੇ ਸਨ ਉਹਨਾਂ ਦੇ ਚਰਨਾਂ ਨੂੰ ਧੋ ਕੇ ਉਹ ਜਿਹੜਾ ਪਾਣੀ ਹੈ ਉਹ ਪਿਆ ਦਿੱਤਾ ਜਾਂਦਾ ਸੀ। ਉਸੇ ਦਿਨ ਤੋਂ ਉਹ ਸਤਿਗੁਰਾਂ ਦਾ ਸੇਵਕ ਬਣ ਜਾਂਦਾ ਸੀ। ਇਸੇ ਤਰ੍ਹਾਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਉਹ ਪੰਡਿਤ ਸੇਵਕ ਬਣ ਗਿਆ। ਪਰਮਾਰਥ ਮਗ ਨਦਰੀ ਆਇਓ ਗੁਰੂ ਮਹਾਤਮ ਕੋ ਲਖ ਪਾਇਓ। ਇਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਪਰਮਾਰਥ ਦਾ ਰਸਤਾ ਸੀ ਉਹ ਪੰਡਿਤ ਨੂੰ ਨਜ਼ਰੀ ਆਇਆ, ਗੁਰ ਮਹਾਤਮ ਕੋ ਲਖ ਪਾਇਓ, ਗੁਰੂ ਦੇ ਵੱਡੇ ਮਹਾਤਮ ਦੀ ਜਾਣਕਾਰੀ ਮਿਲੀ ਉਸ ਪੰਡਿਤ ਨੂੰ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜਬ ਡੇਰੇ ਤੇ ਵਹਿਰ ਪਾ ਤੀਵਰ ਤਿਸ ਛਿਨ ਮਾਹੇ ਪੂਰਬ ਸਮ ਮਤ ਮੈਂ ਬਣਿਓ ਗਿਆਤਾ ਕਛੂ ਨ ਤਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਸਤਿਗੁਰਾਂ ਦੇ ਡੇਰੇ ਤੋਂ ਉਹ ਜਿਹੜਾ ਚੀਵਰ ਜਿੰਨੇ ਕੇ ਅਰਥ ਬਿਆਨ ਕੀਤੇ ਸਨ ਜਦੋਂ ਸਤਿਗੁਰਾਂ ਦੇ ਡੇਰੇ ਤੋਂ ਬਾਹਰ ਹੋਇਆ ਪੂਰਬ ਸਮ ਮਤ ਮੈਂ ਬਣਿਓ ਗਿਆਤਾ ਕਛੂ ਨ ਤਾਹੇ, ਜਿਵੇਂ ਦਾ ਪਹਿਲਾਂ ਸੀ ਉਸੇ ਵਰਗਾ ਹੀ ਚੀਵਰ ਫਿਰ ਤੋਂ ਦੁਬਾਰਾ ਬਣ ਗਿਆ। ਕੁਝ ਵੀ ਉਹਦੇ ਮਨ ਦੇ ਵਿੱਚ ਗਿਆਤ ਨਹੀਂ, ਕਿਉਂਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਐਸੀ ਕੀਤੀ ਸੀ ਕਿ ਉਹਦੇ ਤੋਂ ਸਾਰਾ ਕੁਝ ਕਰਾਉਣਾ ਸੀ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਬੋਲਿਆ। ਕਵੀ ਜੀ ਲਿਖਦੇ ਨੇ ਜਦੋਂ ਡੇਰੇ ਤੋਂ ਬਾਹਰ ਹੋਇਆ ਤੇ ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਰਿਹਾ। ਸਤਿਗੁਰ ਸੁਜਾਸ ਜਾਣ ਦੇ ਜਸੋ ਜਿਸ ਕੇ ਹਿਰਦੇ ਗਿਆਨ ਦ੍ਰਿੜ ਹੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸੁਜਸ ਨੂੰ ਜਾਣ ਲਿਆ ਉਸ ਪੰਡਿਤ ਨੇ ਜਿਸ ਕੇ ਹਿਰਦੇ ਗਿਆਨ ਦ੍ਰਿੜ ਹੋ ਤੇ ਹਿਰਦੇ ਦੇ ਵਿਚ ਦ੍ਰਿੜ ਗਿਆਨ ਪੈਦਾ ਹੋਇਆ। ਸਿੱਖ ਬਣਿਓ ਨਿਜ ਜਨਮ ਸੁਧਾਰਾ ਹਵੈ ਸੁਤੰਤਰ ਜਗ ਫਿਰਿਓ ਸੁਖਾਰਾ। ਸਤਿਗੁਰਾਂ ਦਾ ਇਸ ਤਰੀਕੇ ਦੇ ਨਾਲ ਉਹ ਪੰਡਿਤ ਸਿੱਖ ਬਣਿਆ। ਆਪਣੇ ਮਨੁੱਖਾ ਜਨਮ ਨੂੰ ਉਸਨੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਲੈ ਕੇ ਸੁਧਾਰ ਲਿਆ। ਹਵੈ ਸੁਤੰਤਰ ਜਗ ਫਿਰਿਓ ਸੁਖਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਉਹ ਪੰਡਿਤ ਸੁਤੰਤਰਤਾ ਦੇ ਨਾਲ ਆਜ਼ਾਦੀ ਦੇ ਨਾਲ ਜਗ ਦੇ ਵਿਚ ਸੌਖੇ ਤਰੀਕੇ ਦੇ ਨਾਲ ਪਸਰਿਆ। ਇਸ ਤਰੀਕੇ ਦੇ ਨਾਲ ਉਸ ਪੰਡਿਤ ਦਾ ਉਧਾਰ ਹੋਇਆ। ਸ੍ਰੀ ਹਰਿ ਕ੍ਰਿਸ਼ਨ ਨਿਸਾ ਤੈ ਬਸ ਕੇ ਪ੍ਰਾਤੀ ਭਏ ਤਿਆਰ ਕਟ ਕਸਕੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਹ ਰਾਤ ਉਥੇ ਹੀ ਵਸ ਕੇ ਬਤੀਤ ਕੀਤੀ। ਜਦੋਂ ਹੀ ਅਗਲੀ ਸਵੇਰ ਹੋਈ ਤੇ ਸਤਿਗੁਰਾਂ ਨੇ ਕਮਰ ਕਸਾ ਲਾਇਆ ਤੇ ਦਿੱਲੀ ਦੇ ਵੱਲ ਜਾਣ ਦੇ ਵਾਸਤੇ ਤਿਆਰ ਹੋਏ। ਦਿੱਲੀ ਕੇ ਮਗ ਮੈਂ ਪ੍ਰਸਥਾਨੇ ਪਾਛੇ ਸੈਣਾ ਸਕਲ ਪਿਆਨੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਿੱਲੀ ਨੂੰ ਜਾ ਰਹੇ ਨੇ, ਉਧਰ ਨੂੰ ਪ੍ਰਸਥਾਨ ਕਰ ਰਹੇ ਨੇ। ਪਾਛੇ ਸੈਣਾ ਸਕਲ ਪਿਆਨੇ, ਸਤਿਗੁਰਾਂ ਦੇ ਪਿੱਛੇ ਪਿੱਛੇ ਸਤਿਗੁਰਾਂ ਦੀ ਸਾਰੀ ਜਿਹੜੀ ਸੈਨਾ ਹੈ ਉਹ ਵੀ ਨਾਲ ਦੀ ਨਾਲ ਹੀ ਜਾ ਰਹੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ जाहि कुल ते प्रगट होए ताहि कुल को नाम। पुन द्वादश गुरिंड कौ मेरी है प्रणाम।